ਨਿੱਘੀਆਂ ਗਲਵੱਕੜੀਆਂ ਪਾਈਆਂ ਨੂੰ ਹਿੰਦੂ ਸਿੱਖ ਈਸਾਈਆਂ ਨੂੰ ਮੁਸਲਮਾਨ ਭਾਈਆਂ ਨੂੰ ਸਰਹੱਦ ਦੇ ਪਹਿਰੇਦਾਰਾਂ ਨੂੰ ਸੱਚ ਬੋਲਦੀਆਂ ਅਖਬਾਰਾਂ ਨੂੰ ਸਭ ਮਾਵਾਂ ਭੈਣਾਂ ਵੀਰਾਂ ਨੂੰ ਮੇਰੇ ਦੇਸ਼ ਦੀਆਂ ਦੇਸ਼ ਦੀਆਂ ਤਕਦੀਰਾਂ ਨੂੰ ਸ਼ਹੀਦਾਂ ਦੀਆਂ ਤਸਵੀਰਾਂ ਨੂੰ ਖਾਕਸਾਰ ਸੰਜੀਵ ਸ਼ਾਹ ਦਾ ਮੁਹੱਬਤ ਭਰਿਆ ਸਲਾਮ ਪਹੁੰਚੇ। ਨਮਸਕਾਰ ਦੋਸਤੋ, ਆਦਾਬ, ਜ਼ਿੰਦਗੀ ਜ਼ਿੰਦਾਬਾਦ। ਮੈਂ ਹਾਂ ਤੁਹਾਡਾ ਦੋਸਤ ਸੰਜੀਵ ਸ਼ਾਹ। ਇਸ ਵਕਤ ਤੁਸੀਂ ਟੂ ਦਾ ਪੁਆਇੰਟ ਸ਼ਾਹ ਪੋਡਕਾਸਟ ਸੁਣ ਰਹੇ ਹੋ ਔਰ ਪੋਡਕਾਸਟ ਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਹਾਂ। ਮੈਂ ਇਸ ਵਕਤ ਹਰਿਆਣਾ ਦੇ ਸਿਰਸਾ ਜ਼ਿਲ੍ਹਾ ਵਿੱਚ ਬੈਠਾ ਹਾਂ ਔਰ ਸਿਰਸਾ ਜ਼ਿਲ੍ਹੇ ਦੀ ਇਹ ਖੂਬਸੂਰਤੀ ਹੈ ਕਿ ਤ੍ਰਿਵੇਣੀ ਸ਼ਹਿਰ ਦੇ ਨਾਮ 'ਤੇ ਵੀ ਮੰਨਿਆ ਜਾਂਦਾ, ਤ੍ਰਿਵੇਣੀ ਜ਼ਿਲ੍ਹਾ ਵੀ ਮੰਨਿਆ ਜਾਂਦਾ ਹੈ, ਕਿਉਂਕਿ ਤਿੰਨ ਤਿੰਨ ਸਟੇਟਸ ਦੀ ਇੱਥੇ ਸੰਸਕ੍ਰਿਤੀ ਹੈ, ਇੱਥੋਂ ਦੀ ਕਲਾ ਅਤੇ ਸੰਸਕ੍ਰਿਤੀ ਹੈ ਔਰ ਇੱਥੋਂ ਦੀ ਇੱਕ ਬਹੁਤ ਖੂਬਸੂਰਤ ਸਭਾ ਹੈ ਜਿਹਨੂੰ ਪੰਜਾਬੀ ਸਤਿਕਾਰ ਸਭਾ ਕਿਹਾ ਜਾਂਦਾ ਹੈ। ਜੀ ਹਾਂ, ਪੰਜਾਬੀ ਸਤਿਕਾਰ ਸਭਾ ਦਾ ਇਤਿਹਾਸ ਬਹੁਤ ਪੁਰਾਣਾ ਤਾਂ ਨਹੀਂ ਹੈ ਪਰ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰ ਰਿਹਾ, ਬਹੁਤ ਵੱਡੀਆਂ ਵੱਡੀਆਂ ਛਲਾਂਗਾ ਪੁੱਟ ਰਿਹਾ ਹੈ ਔਰ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਿਹਾ ਹੈ। ਔਰ ਪੰਜਾਬੀ ਸਤਿਕਾਰ ਸੇਵਾ ਸਭਾ ਦੇ ਸੰਸਥਾਪਕ ਜਨਾਬ ਪ੍ਰਦੀਪ ਸਚਦੇਵਾ ਸਾਡੇ ਨਾਲ ਨੇ, ਤਾਂ ਮੈਂ ਉਹਨਾਂ ਦਾ ਸਵਾਗਤ ਕਰਦਾ ਹਾਂ। ਜੀ ਆਇਆਂ ਨੂੰ ਕਹਿੰਦਾ ਹਾਂ ਸਤਿ ਸ਼੍ਰੀ ਅਕਾਲ ਜੀ ਸਚਦੇਵਾ ਸਾਹਿਬ।
ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸ਼ਾਦ ਸਾਹਿਬ। ਔਰ ਤੁਸੀਂ ਬਹੁਤ ਹੀ ਅੱਜ ਮਿਹਰਬਾਨੀ ਹੈ ਤੁਹਾਡੀ ਔਰ ਸਭਾ ਦੇ ਤੁਸੀਂ ਕੰਮ ਬਾਰੇ ਜਾਣਨਾ ਵੀ ਚਾਹੁੰਦੇ ਹੋ, ਸਾਡੇ ਜਿਹੜੇ ਤੁਹਾਡੇ ਨਾਲ ਜੁੜੇ ਹੈ ਤੁਹਾਡੇ ਸਰੋਤੇ ਉਹ ਵੀ ਸਾਰੇ ਜਾਣਨਾ ਚਾਹੁੰਦੇ ਹੋਣਗੇ ਔਰ ਆਪਾਂ ਕੋਸ਼ਿਸ਼ ਕਰਾਂਗੇ ਆਪਾਂ ਜਲਦੀ ਜਲਦੀ 'ਚ ਉਹਨਾਂ ਨੂੰ ਜੋ ਵੀ ਜਾਣਕਾਰੀਆਂ ਦੇ ਸਕੀਏ।
ਬਿਲਕੁਲ, ਜਾਣਕਾਰੀਆਂ ਵਿੱਚੋਂ ਮੈਂ ਇਹ ਜਾਣਕਾਰੀ ਲੈਣਾ ਚਾਹੁੰਦਾ ਸਰ ਕਿ ਪੰਜਾਬੀ ਸਤਿਕਾਰ ਸਭਾ ਦੀ ਸ਼ੁਰੂਆਤ ਕਦੋਂ ਅਤੇ ਕਿਵੇਂ ਹੋਈ?
ਬਹੁਤ ਛੋਟੀ ਜਿਹੀ ਸ਼ੁਰੂਆਤ ਸੀ
ਜੀ।
ਜਦੋਂ ਸ਼ੁਰੂ ਕੀਤੀ ਉਦੋਂ ਇਹ ਨਹੀਂ ਸੋਚਿਆ ਗਿਆ ਸੀ ਕਿ ਅਸੀਂ ਕੁਛ ਇਸ ਤਰ੍ਹਾਂ ਦਾ ਕੰਮ ਕਰ ਸਕਾਂਗੇ, ਹਾਲਾਂਕਿ ਹਜੇ ਵੀ ਕੋਈ ਸਾਡਾ ਮਨ ਭਰ ਨਹੀਂ ਗਿਆ ਹਜੇ ਔਰ ਬਹੁਤ ਕੰਮ ਕਰਨਾ ਅਸੀਂ ਚਾਹੁੰਦੇ ਹਾਂ। ਪਰ ਉਦੋਂ ਸਿਰਫ ਦੋ ਤਿੰਨ ਅਸੀਂ ਸਾਥੀ ਬੈਠੇ ਸੀ, ਭੁਪਿੰਦਰ ਪੰਨੀਵਾਲੀਆ ਜੀ, ਪ੍ਰਭੂ ਦਿਆਲ ਜੀ,
ਜੀ
ਤਿੰਨਾਂ ਨੇ ਬੈਠ ਕੇ ਸੋਚਿਆ ਕਿ ਕੋਈ ਇਸ ਤਰ੍ਹਾਂ ਦੀ ਸਭਾ ਹੋਣੀ ਚਾਹੀਦੀ ਜਿਹੜੀ ਪੰਜਾਬੀ ਮਾਂ ਬੋਲੀ, ਸੱਭਿਆਚਾਰ, ਵਿਰਾਸਤ ਅਤੇ ਸਿਹਤ ਬਾਰੇ ਕੁਛ ਅਸੀਂ ਕੰਮ ਕਰ ਸਕੀਏ
ਜੀ।
ਅਸੀਂ ਇਹ ਚਾਰੋਂ ਪਾਵੇ ਬਣਾਏ, ਅਸੀਂ ਇਹ ਸੋਚਿਆ ਕਿ ਸਾਰੀ ਪੰਜਾਬੀਅਤ ਇਹਨਾਂ ਚਾਰੇ ਪਾਵਿਆਂ 'ਤੇ ਖੜੀ ਹੈ।
ਬਿਲਕੁਲ,
ਔਰ ਇਹਨਾਂ ਨੂੰ ਜੇ ਅਸੀਂ ਮਜ਼ਬੂਤ ਕਰ ਸਕੀਏ ਤਾਂ ਪੰਜਾਬੀਅਤ ਦੇ ਵੀ ਅਸੀਂ ਕੋਈ ਥੋੜ੍ਹਾ ਬਹੁਤ ਕੰਮ ਕਰ ਸਕਾਂਗੇ
ਜੀ ਜੀ।
ਔਰ ਉਸ ਪਹਿਲ ਦਾ ਹੁੰਗਾਰਾ ਬਹੁਤ ਜ਼ਬਰਦਸਤ ਮਿਲਿਆ ਸਾਨੂੰ, ਜਦੋਂ ਹੁੰਗਾਰਾ ਮਿਲਿਆ ਉਮੀਦ ਨਹੀਂ ਸੀ ਕਿ ਇੰਨਾ ਮਿਲੇਗਾ। ਜਿੰਨੇ ਸਾਡੇ ਇਲਾਕੇ ਦੇ ਸਰਸੇ, ਕਿਉਂਕਿ ਅਸੀਂ ਜ਼ਿਆਦਾ ਕੰਮ ਕੀਤਾ
ਜੀ,
ਇੱਥੇ ਜਿਹੜੇ ਵੀ ਲੋਕ ਪੰਜਾਬੀ ਸਭਾਵਾਂ ਪਹਿਲਾਂ ਵੀ ਬਣਦੀਆਂ ਸੀ ਪਰ ਜ਼ਿਆਦਾਤਰ ਉਹ ਉਹਨਾਂ ਦਾ ਮਕਸਦ ਹੋਰ ਸੀ, ਇਹ ਮਕਸਦ ਨਹੀਂ ਸੀ ਜਿਹੜਾ ਮਕਸਦ ਅਸੀਂ ਲੈ ਕੇ ਚੱਲੇ ਸੀ, ਕਿਉਂਕਿ ਨਿਰੋਲ ਪੰਜਾਬੀਅਤ ਵਾਸਤੇ ਸੀ, ਇਸ ਕਰਕੇ ਲੋਕ ਜੁੜੇ ਔਰ ਬਹੁਤ ਹੀ ਜਦੋਂ ਵੀ ਅਸੀਂ ਕੋਈ ਪ੍ਰੋਗਰਾਮ ਰੱਖਦੇ ਬਹੁਤ ਸ਼ਮੂਲੀਅਤ ਜ਼ਬਰਦਸਤ ਹੁੰਦੀ ਸੀ, ਬਹੁਤ ਲੋਕ ਆਉਂਦੇ ਸੀ, ਅਸੀਂ ਉਮੀਦ ਤੋਂ ਜ਼ਿਆਦਾ ਔਰ ਇਸੇ ਕਰਕੇ ਹੌਸਲਾ ਮਿਲਦਾ ਗਿਆ, ਫਿਰ ਤਾਂ ਤੁਰਦੇ ਗਏ ਔਰ ਬਹੁਤ ਵੱਡੇ ਵੱਡੇ
ਰਾਹ ਬਣਦਾ ਗਿਆ।
ਬਿਲਕੁਲ ਬਿਲਕੁਲ
ਬਿਲਕੁਲ, ਤੁਰਦੇ ਗਏ ਤਾਂ ਰਾਹ ਬਣਦਾ ਗਿਆ। ਕਿਸ ਤਰ੍ਹਾਂ ਦੇ ਪ੍ਰੋਗਰਾਮ ਤੁਸੀਂ ਕੀਤੇ ਅੱਜ ਤੱਕ, ਸਾਡੇ ਸ਼ਰੋਤਾ ਗਣ ਜੋ ਹੈ ਉਹ ਸੁਣਨਾ ਚਾਹੁੰਦੇ ਨੇ ਤੁਹਾਡੇ ਮੁਕਾਬਲੇ ਤੋਂ?
2007 ਤੋਂ ਜਦੋਂ ਇਹ ਸਾਡੀ ਪੰਜਾਬੀ ਸਤਿਕਾਰ ਸਭਾ ਹੋਂਦ ਵਿੱਚ ਆਈ, ਉਸ ਤੋਂ ਬਾਅਦ ਪਹਿਲਾਂ ਅਸੀਂ ਪ੍ਰੋਗਰਾਮ ਜਿਹੜਾ ਕੀਤਾ ਵਿਸਾਖੀ 'ਤੇ ਕੀਤਾ ਸੀ
ਜੀ ਜੀ ਜੀ,
ਉਹ ਇੱਥੇ ਸਰਸੇ ਦਾ ਇੱਕ ਕਮਾਲੀਆ ਭਵਨ ਹੈ ਉੱਥੇ ਕੀਤਾ ਸੀ ਔਰ ਤਕਰੀਬਨ ਉਹਦੇ 'ਚ ਪਹਿਲੀ ਵਾਰੀ ਜਿਹੜੇ ਪ੍ਰੋਗਰਾਮ 'ਚ ਲੋਕ ਆਏ ਸੀ ਉਹ 600 ਤੋਂ 700 ਲੋਕ ਉਸ ਪ੍ਰੋਗਰਾਮ ਆਏ ਸੀ ਔਰ ਸੰਗੀਤ ਦਾ ਪ੍ਰੋਗਰਾਮ ਸੀ, ਉਹਦੇ 'ਚ ਸ਼ਾਇਰੀ ਵੀ ਸੀ ਔਰ ਸਾਹਿਤ ਦੇ ਲੋਕ ਬਹੁਤ ਆਏ ਸੀ ਔਰ ਕੁਰੂਕਸ਼ੇਤਰਾ ਤੋਂ ਸਾਡੇ ਕਾਂਗ ਸਾਹਿਬ ਸੀ ਉਸ ਵੇਲੇ ਪੰਜਾਬੀ ਉਹਦੇ ਡਿਪਾਰਟਮੈਂਟ ਦੇ ਹੈੱਡ ਸੀ, ਉਹ ਆਏ ਸੀ, ਉਹ ਮਰਹੂਮ ਹੋ ਗਏ ਨੇ ਹੁਣ ਨਹੀਂ ਰਹੇ ਨੇ ਪਰ ਉਹਨਾਂ ਦੀ ਯਾਦ ਸਾਡੇ ਨਾਲ ਹੈ ਕਿਉਂਕਿ ਸਾਡੇ ਪਹਿਲੇ ਪ੍ਰੋਗਰਾਮ ਵਿੱਚ ਉਹ ਸਾਡੇ ਨਾਲ ਜੁੜੇ ਸੀ
ਜੀ।
ਔਰ ਸਰਸੇ ਦੇ ਜਿਹੜੇ ਵੀ ਲੋਕ ਆਪਦੇ ਆਪ ਨੂੰ ਖਵਾਉਂਦੇ ਸੀ ਪੰਜਾਬੀ ਜਾਂ ਪੰਜਾਬੀ ਨੂੰ ਪਿਆਰ ਕਰਨ ਵਾਲੇ, ਉਹ ਸਾਰੇ ਲੋਕ ਉਹਦੇ 'ਚ ਆਏ ਜਿਹੜੇ ਮੋਢੀ ਲੋਕ ਸੀ। ਆਮ ਲੋਕ ਉਸ ਤੋਂ ਬਾਅਦ ਜ਼ਿਆਦਾ ਆਉਣ ਲੱਗੇ, ਪਹਿਲੀ ਵਾਰੀ ਤਾਂ ਇੱਕ ਸ਼ੁਰੂਆਤ ਦੇ ਤੌਰ 'ਤੇ ਸੀ, ਉਸ ਤੋਂ ਬਾਅਦ ਤਾਂ ਫਿਰ ਸਿਲਸਿਲਾ ਸਾਡਾ ਲੋਹੜੀਆਂ ਦਾ ਔਰ ਹੋਰ ਤਿਉਹਾਰਾਂ ਦਾ, ਪਤੰਗਬਾਜ਼ੀ ਅਸੀਂ ਕਰਵਾਈ।
ਹਾਂ ਹਾਂ, ਪਤੰਗਬਾਜ਼ੀ ਬਹੁਤ ਬਹੁਤ ਵੱਡਾ ਮੁਕਾਬਲਾ ਤੁਸੀਂ ਕਰਵਾਇਆ ਸੀ ਔਰ ਆਪਣੀ ਵਿਰਾਸਤ ਨਾਲ ਜੁੜਿਆ ਸੀ। ਪਰ ਸਚਦੇਵਾ ਸਾਹਿਬ, ਮੈਂ ਇਹ ਦੇਖਦਾ ਕਿ ਪੰਜਾਬੀ ਸਤਿਕਾਰ ਸਭਾ ਵਿਰਾਸਤ ਨਾਲ ਜੁੜੀ ਹੋਈ ਗੱਲ ਕਰਦੀ ਹੈ ਜੋ ਕਿ ਬਹੁਤ ਚੰਗੀ ਗੱਲ ਹੈ, ਹੈ ਨਾ। ਤੁਸੀਂ ਜਿਹੜਾ ਪ੍ਰਾਈਜ਼ ਦਿੰਦੇ ਹੋ ਉਹ ਵੀ ਇੱਕ ਫੱਟੀ ਦੇ ਰੂਪ 'ਚ ਦਿੰਦੇ, ਇਹ ਬਹੁਤ ਵੱਡੀ ਗੱਲ ਹੁੰਦੀ ਹੈ ਨਾ। ਉਹ ਫੱਟੀ ਜਦੋਂ ਘਰ ਜਚੀ ਹੁੰਦੀ ਹੈ ਤਾਂ ਸਾਨੂੰ ਸਾਡਾ ਬਚਪਨ ਯਾਦ ਆਉਂਦਾ। ਇਹ ਕੀ ਆਈਡੀਆ, ਕਿੱਥੋਂ, ਮਤਲਬ ਤੁਸੀਂ ਕਿੱਦਾਂ ਦਾ ਇਹ ਕਰ ਰਹੇ ਹੋ?
ਮੈਂ ਬਹੁਤ ਸਾਲ ਪਹਿਲਾਂ ਇੱਕ ਟ੍ਰੇਡ ਫੇਅਰ ਦਿੱਲੀ ਲੱਗਿਆ ਸੀ, ਮੈਂ ਉੱਥੇ ਗਿਆ ਸੀ
ਜੀ।
ਉੱਥੇ ਇੱਕ ਸੱਜਣ ਸੀ ਸਰਦਾਰ ਜੀ, ਉਹਨਾਂ ਨੇ ਨਾ ਫੱਟੀ ਤਿਆਰ ਕਰ ਰੱਖੀ ਸੀ,
ਅਰੇ ਵਾਹ,
ਉਹਦੇ 'ਤੇ 35 ਲਿਖੀ ਸੀ, 35 ਨਹੀਂ ਜਿਹੜੇ ਹੁਣ ਜਿਹੜੇ ਨਵੀਨ ਜਿਹੜੇ ਆ ਗਏ ਥੱਲੇ ਜਿਹੜੇ ਨੁਕਤੇ ਵਾਲੇ ਜਿਹੜੇ ਅੱਖਰ ਹੈ ਉਹ ਵੀ ਉਹਦੇ 'ਚ ਲਿਖੇ ਹੋਏ ਸੀ। ਮੇਰੇ ਵਾਸਤੇ ਉਦੋਂ ਨਵੀਂ ਗੱਲ ਸੀ, ਉਹ ਸ਼ਾਇਦ 2003-04 ਦੀ ਗੱਲ ਹੈ
ਜੀ।
ਤੇ ਮੈਂ ਉਹਨਾਂ ਨੂੰ ਕਿਹਾ ਵੀ ਸਰਦਾਰ ਜੀ ਫੱਟੀ, ਕਹਿੰਦਾ ਜੀ ਇਹ ਫੱਟੀ ਵੈਸੇ ਤਾਂ ਗੁੰਮ ਹੋ ਗਈ ਪਰ ਅਸੀਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਮੈਂ ਇਹਨੂੰ ਬੜਾ ਉਹ ਅੱਛਾ ਲੱਗਿਆ, ਮੈਂ ਕਿ ਕਦੇ ਕੋਈ ਇਸ ਤਰ੍ਹਾਂ ਦਾ ਕੰਮ ਕਰਾਂਗੇ ਨਾ ਤੇ ਆਪਣਾ ਮੋਮੈਂਟੋ ਇਹ ਫੱਟੀ ਹੋਇਆ ਕਰੇਗੀ। ਤੇ ਉਹ ਅੰਬ ਦੀ ਲੱਕੜ ਦੀ ਉਹ ਬਣਵਾਉਂਦੇ ਸੀ ਔਰ ਉਹ ਬਕਾਇਦਾ ਉਹਨੂੰ ਸੇਲ ਕਰਦੇ ਸੀ, ਪਰ ਉਹ ਕਹਿੰਦੇ ਸੀ ਜੋ ਮੇਰੀ ਲਾਗਤ ਹੈ ਮੈਂ ਉਸ ਤੇ ਦੇ ਮੰਨ। ਅਸੀਂ ਇਹ ਕੀਤਾ ਕਿ ਉਹ ਫੱਟੀ ਨੂੰ ਇੱਥੇ ਤਿਆਰ ਕਰਵਾਇਆ, ਉਹ ਜਿਹੜੀ ਸਾਡੀ ਪੁਰਾਣੀ ਊੜਾ ਆੜਾ ਸਾਰੀ ਪੈਂਤੀ ਉਹਦੇ 'ਤੇ ਲਿਖੀ ਹੁੰਦੀ ਹੈ ਔਰ ਅਸੀਂ ਉਹ ਸ਼ੁਰੂ ਕੀਤਾ। ਜਿਵੇਂ ਉਹ ਸ਼ੁਰੂ ਕੀਤਾ ਉਹਦਾ ਇੱਕ ਚਾਰ ਮੈਂ ਲੋਕਾਂ 'ਚ
ਮੈਂ ਇਹੀ ਗੱਲ ਕਰਨਾ ਚਾਹੁੰਦਾ ਕਿ ਲੋਕ ਉਹਨੂੰ ਲੈ ਕੇ ਜਾਣਾ ਚਾਹੁੰਦੇ ਸੀ ਆਪਣੇ ਘਰ ਲੈ ਕੇ।
ਬਿਲਕੁਲ ਬਿਲਕੁਲ,
ਜਿਹਨੂੰ ਤੁਸੀਂ ਦਿੰਦੇ ਸੀ ਚਲੋ ਉਦੋਂ ਉਹ ਮਾਣ ਸਨਮਾਨ ਕਰਕੇ ਦਿੰਦੇ ਸੀ ਨਾ, ਬਟ ਦਰਸ਼ਕ ਵੀ ਉਹਨੂੰ ਖਰੀਦ ਕੇ ਆਪਣੇ ਘਰ।
ਜੀ ਜੀ, ਬੜੀ ਮੈਂ ਤੁਹਾਨੂੰ ਇੱਕ ਰੋਚਕ ਗੱਲ ਦੱਸਦਾ
ਜੀ,
ਕਿਉਂਕਿ ਜਿੰਨੇ ਸਾਡੇ ਮਹਿਮਾਨ ਹੁੰਦੇ ਅਸੀਂ ਉਨੀਆਂ ਫੱਟੀਆਂ ਤਿਆਰ ਕਰਵਾਉਂਦੇ, 3-4 ਫੱਟੀਆਂ ਅਸੀਂ ਵੱਧ ਰੱਖ ਲੈਂਦੇ ਕੋਈ ਹੋਰ ਕੋਈ ਸੱਜਣ ਆ ਜਾਂਦਾ। ਪਰ ਹੁਣ ਹੋਇਆ ਹੈ ਕਿ ਮੇਰੀ ਕੋਈ ਵੀ ਫੱਟੀ ਵਾਪਸ ਘਰੇ ਨਹੀਂ ਗਈ, ਉਹ ਜਦੋਂ ਪ੍ਰੋਗਰਾਮ ਖਤਮ ਹੁੰਦਾ ਸੀ ਤੇ ਉਹ ਤਕਰੀਬਨ ਚੋਰੀ ਵੀ ਹੋ ਜਾਂਦੀਆਂ ਸੀ।
ਚੋਰੀ ਵੀ ਹੁੰਦੀਆਂ ਸੀ, ਉਹ ਦਰਸ਼ਕ ਜਿਹੜੇ ਸੀ ਉਹ ਉਸ ਤੇ ਨਿਗਾਹ ਰੱਖਦੇ
ਸੀ
ਇਹ ਮੇਰੇ ਹਿੱਸੇ ਆ ਜੇ। ਬਟ ਫੱਟੀ ਤੋਂ ਬਾਅਦ ਵੀ ਤੁਸੀਂ ਇੱਕ ਬਹੁਤ ਅੱਛਾ ਕੰਮ ਕੀਤਾ ਜੋ ਸ਼ਲਾਘਾਯੋਗ ਹੈ ਔਰ ਬਹੁਤ ਅੱਛਾ ਲੱਗਦਾ ਹੈ ਜਦ ਮੈਂ ਕਿਸੇ ਦੀਆਂ ਦੀਵਾਰਾਂ ਨੂੰ ਦੇਖਦਾ। ਤੁਸੀਂ ਪੋਸਟਰਬਾਜ਼ੀ ਵੀ ਬਹੁਤ ਅੱਛੀ ਕੀਤੀ, ਚਾਹੇ ਉਹਦੇ ਵਿੱਚ ਸ਼ਿਵ ਦੀ ਕਵਿਤਾ ਸੀ, ਕੁੜੀਆਂ ਦਾ ਇਨਕਲਾਬ ਬਾਰੇ ਸੀ ਔਰ ਬਹੁਤ ਕੁਛ ਸੀ, ਔਰ ਤੁਹਾਡਾ ਲੋਗੋ ਵੀ ਬਾ ਕਮਾਲ ਲੋਗੋ ਹੈਗਾ ਹੈ ਨਾ। ਇਹ ਪੋਸਟਰ ਦੀ ਪਰੰਪਰਾ ਫਿਰ ਤੁਸੀਂ ਐਕਚੁਲੀ ਬਹੁਤ ਸਾਰੀਆਂ ਧਾਰਾਵਾਂ ਨੂੰ ਤੋੜਿਆ ਹੈ ਨਾ, ਵੀ ਨਹੀਂ ਮੋਮੈਂਟੋ ਦੇ ਵਿੱਚ ਇਹੋ ਜਿਹੀ ਚੀਜ਼ ਦਿੱਤੀ ਜਾਵੇ ਜਿਹੜੀ ਸਾਡੀ ਵਿਰਾਸਤ ਨਾਲ ਜੁੜੀ ਹੋਵੇ। ਇਹ ਪੋਸਟਰ ਬਾਰੇ ਕਿਵੇਂ ਦਿਮਾਗ ਵਿੱਚ ਆਇਆ?
ਇਹ ਸਮਝਿਆ ਜਾਂਦਾ ਸੀ ਜਦੋਂ ਅਸੀਂ ਸਾਰੇ ਸਾਥੀ ਬੈਠਦੇ ਸੀ, ਕਿਤਾਬਾਂ ਦਾ ਦੌਰ ਵੀ ਹੈ, ਜਿਹੜੇ ਪੜ੍ਹਦੇ ਲੋਕ ਬਹੁਤ ਕਿਤਾਬਾਂ ਨੂੰ ਪੜ੍ਹਨ ਵਾਲੇ ਆਸ਼ਕ ਵੀ ਹੈ
ਜੀ ਜੀ,
ਪਰ ਕੁਛ ਨਵੀਂ ਜਿਹੜੀ ਪੀੜ੍ਹੀ ਸਾਡੀ ਆ ਰਹੀ ਹੈ ਇਹ ਲੱਗ ਰਿਹਾ ਸੀ ਕਿ ਸ਼ਾਇਦ ਉਹ ਕਿਤਾਬਾਂ ਉਸ ਤਰ੍ਹਾਂ ਨਹੀਂ ਪੜ੍ਹਦੇ ਕਿਉਂਕਿ ਇੰਟਰਨੈਟ ਨਾਲ ਜੁੜੇ ਹੋਏ ਲੋਕ ਹੈ ਸਾਰੇ ਔਰ ਉਹਦੇ 'ਤੇ ਉਹ ਜ਼ਿਆਦਾ ਰਹਿੰਦੇ ਹੈ। ਅਸੀਂ ਜੇ ਕੋਈ ਸ਼ੋਰਟ ਵਿੱਚ ਕੋਈ ਗੱਲ ਕਹਿ ਸਕੀਏ
ਜੀ
ਔਰ ਜੇ ਉਹ ਕਿਸੇ ਦੇ ਘਰ ਦੀ ਦੀਵਾਰ 'ਤੇ ਜਾ ਕੇ ਲੱਗ ਜਾਏ ਤਾਂ ਜਿਹੜੇ ਉਹਨੂੰ ਮਿਲਣ ਵਾਲੇ ਆਉਣਗੇ, ਕੋਈ ਮਹਿਮਾਨ ਆਉਣਗੇ, ਕੋਈ ਦੋਸਤ ਮਿੱਤਰ ਆਉਣਗੇ ਤਾਂ ਉਹਨੂੰ ਜ਼ਰੂਰ ਪੜ੍ਹਨਗੇ।
ਬਿਲਕੁਲ, ਇੱਥੋਂ ਇਹ ਸ਼ੋਅ ਹੁੰਦਾ ਵੀ ਚਿੱਤਰ ਤੋਂ ਚਰਿੱਤਰ ਨਿਰਮਾਣ ਵੱਲ ਜਾ।
ਜੀ 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 ਜੀ,
ਔਰ ਕੰਧਾਂ ਵੀ ਬੋਲ ਉੱਠਦੀਆਂ ਨੇ, ਕੰਧਾਂ ਵੀ ਕਹਿੰਦੀਆਂ ਨੇ, ਕੰਧਾਂ ਵੀ ਸੁਨੇਹੇ ਦਿੰਦੀਆਂ ਨੇ ਔਰ ਕੰਧ 'ਤੇ ਲਿਖੀ ਹੋਈ ਗੱਲ 'ਤੇ ਜੇ ਕਿਤੇ ਅਸੀਂ ਅਮਲ ਕਰ ਲਈਏ ਤਾਂ ਸਾਡੀ ਬਹੁਤ ਮੁਸ਼ਕਲਾਂ ਹੱਲ ਹੋ ਜਾਂਦੀਆਂ। ਸਾਡੇ ਬਜ਼ੁਰਗ ਵੀ ਕਹਿੰਦੇ ਹੁੰਦੇ ਆ ਵੀ ਜੇਕਰ ਤੁਹਾਨੂੰ ਕੋਈ ਚੀਜ਼ ਸਮਝ ਨਹੀਂ ਆਉਂਦੀ ਤਾਂ ਕੰਧ ਕੋਲੋਂ ਪੁੱਛ ਲਓ। ਇਹ ਬੜੀਆਂ ਗੱਲਾਂ ਸੀ
ਪ੍ਰਸ਼ਾਦ ਸਾਹਿਬ, ਇਹ ਜਿਹੜਾ ਸਾਡਾ ਪ੍ਰਯੋਗ ਸੀ ਸਾਨੂੰ ਬਹੁਤ ਕਾਮਯਾਬੀ ਮਿਲੀ। ਅਸੀਂ ਦੋ ਪੋਸਟਰ ਧੀਆਂ ਅਤੇ ਰੁੱਖ
ਰੁੱਖ
ਬਟਾਲਵੀ ਸਾਹਿਬ ਦੀ ਜਿਹੜੀ ਕਵਿਤਾ
ਜੀ ਜੀ ਜੀ
ਰੁੱਖ, ਉਹ ਬਾਕਮਾਲ ਰਚਨਾ ਹੈ ਉਹਨਾਂ ਦੀ, ਮਾਸਟਰਪੀਸ ਰਚਨਾ ਹੈ ਔਰ ਉਹ ਦੋਨੋਂ ਪੋਸਟਰ ਇੰਨੇ ਜ਼ਿਆਦਾ ਹੁਣ ਇਸ ਵੇਲੇ ਹੈ ਕਿ ਸਾਡੇ ਕੋਲ ਅਕਸਰ ਲੋਕ ਮੰਗਦੇ ਆ, ਲੈ ਕੇ ਜਾਂਦੇ ਆ।
ਬਿਲਕੁਲ,
ਖਾਸ ਤੌਰ 'ਤੇ ਸਕੂਲਾਂ ਵਿੱਚ ਤੁਹਾਨੂੰ ਲੱਗੇ ਦਿਖਣਗੇ ਪੋਸਟਰ ਔਰ ਅਸੀਂ ਦੋ ਵਾਰੀ ਪ੍ਰਿੰਟ ਕਰਵਾ ਚੁੱਕੇ ਹਾਂ ਹੁਣ ਤੱਕ।
ਬਿਲਕੁਲ,
ਤੀਸਰੀ ਵਾਰੀ ਹੁਣ ਤਿਆਰੀ ਆ ਉਹਦੇ ਪ੍ਰਿੰਟ ਕਰਵਾਉਣ ਦੀ ਔਰ ਲਗਾਤਾਰ ਇਹ ਜਾਰੀ ਰਹੇਗਾ ਜਦੋਂ ਤੱਕ ਵੀ ਅਸੀਂ ਕੰਮ ਕਰ ਰਹੇ ਹਾਂ।
ਲਗਾਤਾਰ ਜਾਰੀ ਰਹੇਗਾ ਔਰ ਪੰਜਾਬੀ ਭਾਸ਼ਾ ਨੂੰ ਲੈ ਕੇ ਵੀ ਤੁਸੀਂ ਅੰਦੋਲਨ ਵੀ ਕੀਤੇ, ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਸਬਜੈਕਟ ਨੂੰ ਲੈ ਕੇ, ਉਹ ਪੰਜਾਬੀ ਭਾਸ਼ਾ ਬਾਰੇ ਜਿੰਨਾ ਕੁ ਤੁਸੀਂ ਕੰਮ ਕਰ ਰਹੇ ਹੋ ਤੁਹਾਨੂੰ ਕਿੰਨੀ ਕੁ ਸਫਲਤਾ ਮਿਲ ਰਹੀ ਹੈ?
ਵੈਸੇ ਤਾਂ ਸ਼ਾਹ ਸਾਹਿਬ ਤੁਸੀਂ ਸਾਰੇ ਉਹਦੇ ਸਾਕਸ਼ੀ ਹੋ, ਤੁਸੀਂ ਦੇਖ ਹੀ ਰਹੇ ਹੋ ਅਸੀਂ ਕੀ ਕਰ ਰਹੇ ਹਾਂ ਔਰ ਲਗਾਤਾਰ ਤੁਸੀਂ ਵੀ ਸਾਡੇ ਨਾਲ ਜੁੜੇ ਹੀ ਹੋ ਸ਼ੁਰੂ ਤੋਂ ਔਰ ਜਿਹੜਾ ਪੰਜਾਬੀ ਭਾਸ਼ਾ ਦੀ ਗੱਲ ਹੈ, ਜਿਹੜੇ ਖਿੱਤੇ 'ਚ ਅਸੀਂ ਰਹਿ ਰਹੇ ਹਾਂ ਹਰਿਆਣੇ ਦੀ ਜੇ ਅਸੀਂ ਗੱਲ ਕਰੀਏ, ਸਾਡੇ ਇੱਥੇ 1966 ਤੋਂ ਪਹਿਲਾਂ ਜਦੋਂ ਡਿਵਾਈਡੇਸ਼ਨ ਨਹੀਂ ਹੋਈ ਸੀ, ਪੰਜਾਬ ਹਰਿਆਣਾ ਨਹੀਂ ਬਣੇ ਸੀ, ਤਾਂ ਪੰਜਾਬੀ ਖੂਬ ਪੜ੍ਹੀ ਜਾਂਦੀ ਸੀ, ਸਕੂਲਾਂ ਵਿੱਚ ਵੀ ਸੀ, ਸਭ ਜਗ੍ਹਾ ਸੀ। ਪਰ ਜਿਵੇਂ ਇਹ ਇੱਕ ਤਰ੍ਹਾਂ ਦਾ ਵੰਡ ਹੋਈ, ਦੋ ਸਟੇਟਾਂ ਬਣੀਆਂ, ਉਸ ਤੋਂ ਬਾਅਦ ਪੰਜਾਬੀ 'ਤੇ ਬਹੁਤ ਵੱਡੀ ਚੋਟ ਪਈ, ਮਾਰ ਪਈ, ਉਹ ਮਾਰ ਸਿਆਸੀ ਲੋਕਾਂ ਨੇ ਮਾਰੀ।
ਬਿਲਕੁਲ,
ਆਮ ਲੋਕ ਤਾਂ ਪੜ੍ਹਨਾ ਹੀ ਚਾਹੁੰਦੇ ਸੀ ਪੰਜਾਬੀ, ਆਮ ਲੋਕ ਤਾਂ ਜੁੜੇ ਹੀ ਹੋਏ ਸੀ ਪੰਜਾਬੀ, ਪਰ ਉਹਨਾਂ ਨੇ ਕਿਤੇ ਨਾ ਕਿਤੇ ਉਹ ਜਿਹੜੀ ਸਕੂਲਾਂ ਵਿੱਚ ਘਟਦੀ ਗਈ ਪੜ੍ਹਨੀ ਔਰ ਜਿਹੜੀ ਪੀੜ੍ਹੀ ਹੁਣ ਸਾਡੀ ਹੈ ਜਿਹੜੇ 30 ਤੋਂ ਲੈ ਕੇ 50 ਸਾਲ ਦੇ ਲੋਕ ਹੈ, ਬਹੁਤ ਸਾਰੇ ਲੋਕ ਆਪਦੀ ਮਾਂ ਬੋਲੀ ਗਵਾ ਚੁੱਕੇ ਹੈ
ਜੀ।
ਬੋਲਦੇ ਤਾਂ ਹੈ ਉਹ, ਪਰ ਲਿਖਣ ਪੜ੍ਹਨ ਵਾਲੀ ਜਿਹੜੀ ਸਲਾਹੀਅਤ ਸੀ ਉਹਨਾਂ ਵਿੱਚ
ਉਹ ਖਤਮ
ਹੋ ਗਈ ਔਰ ਬੜਾ ਉਹ ਆਪਦੇ ਆਪ ਨੂੰ ਕਹਿੰਦੇ ਅਸੀਂ ਪੰਜਾਬੀ ਹਾਂ, ਪਰ ਨਾ ਉਹ ਲਿਖ ਸਕਦੇ ਹੈ ਨਾ ਉਹ ਪੜ੍ਹ ਸਕਦੇ ਹੈ ਔਰ ਜਦੋਂ ਪੰਜਾਬ ਦਾ ਬਾਰਡਰ ਟੱਪ ਕੇ ਜਾਂਦੇ ਹੈ ਤੇ ਮੈਂ ਤਾਂ ਕਹਿੰਦਾ ਸਾਡੇ ਪੰਜਾਬੀ ਅੰਨੇ ਹੋ ਜਾਂਦੇ ਹੈ, ਕਿਉਂਕਿ ਉਹਨਾਂ ਨੂੰ ਦਿਸਦਾ ਹੀ ਨਹੀਂ ਦੀਵਾਰਾਂ ਤੇ ਬੋਰਡਾਂ ਤੇ ਕੀ ਲਿਖਿਆ।
ਬਿਲਕੁਲ ਬਿਲਕੁਲ,
ਔਰ ਅਸੀਂ ਇੱਥੇ ਅੰਦੋਲਨ ਚਲਾਇਆ, ਅਸੀਂ ਸਰਕਾਰਾਂ ਨੂੰ ਕਿਹਾ, ਜਿੰਦੀ ਵੀ ਕਿਸੇ ਦੀ ਸਰਕਾਰ ਸੀ, ਹਾਲਾਂਕਿ ਸ਼ੁਰੂ ਤੋਂ ਲੋਕਾਂ ਨੂੰ ਲੱਗਿਆ ਪਤਾ ਨਹੀਂ ਕੀ ਕੋਈ ਰਾਜਨੀਤੀ ਕਰਨਾ ਚਾਹੁੰਦੇ ਹੋਣਗੇ, ਪਰ ਅਸੀਂ ਉਹ ਸਰਕਾਰਾਂ ਬਦਲਦੀਆਂ ਰਹੀਆਂ, ਸਾਡਾ ਅੰਦੋਲਨ ਉਹ ਲਗਾਤਾਰ ਚੱਲਦਾ ਰਿਹਾ। ਜਿਵੇਂ ਇੱਥੇ ਯੂਨੀਵਰਸਿਟੀ ਤੁਸੀਂ ਗੱਲ ਕਰ ਰਹੇ ਹੋ ਕਿ ਡਿਪਾਰਟਮੈਂਟ ਖੋਲ੍ਹਣ ਦੀ ਗੱਲ ਸੀ, ਉਹ ਅਸੀਂ 10-12 ਸਾਲ ਤੱਕ ਕਰਦੇ ਰਹੇ, ਆਖਿਰ ਉਹ ਡਿਪਾਰਟਮੈਂਟ ਖੁੱਲ੍ਹਿਆ, ਹੁਣ ਉੱਥੇ MA ਪੰਜਾਬੀ ਤੱਕ ਦੀ ਉੱਥੇ ਸਿੱਖਿਆ ਮਿਲਦੀ ਹੈ, ਅਲੱਗ ਤੋਂ ਇੱਕ ਡਿਪਾਰਟਮੈਂਟ ਔਰ ਬੜੇ ਅੱਛੇ ਲੋਕ ਆ ਉੱਥੇ ਕੰਮ ਜਿਹੜੇ ਕਰ ਰਹੇ ਹੈ। ਇਸੇ ਤਰ੍ਹਾਂ ਪੰਜਾਬੀ ਵਿੱਚ ਦੂਜੀ ਭਾਸ਼ਾ ਲਾਗੂ ਕਰਨ ਦੀ ਹਰਿਆਣੇ ਵਿੱਚ ਅਸੀਂ ਗੱਲ ਕਰਦੇ ਸੀ, ਉਹ ਸਾਡੀ ਅਜੇ ਮੰਗ ਜਾਰੀ ਹੈ, ਅਸੀਂ ਕਹਿੰਦੇ ਮਿਲੇ।
ਬਿਲਕੁਲ ਗੱਲ ਸਹੀ,
ਪਰ ਹਜੇ ਤੱਕ ਸਰਕਾਰਾਂ ਕੁਛ ਨਹੀਂ ਕਰ ਰਹੀਆਂ। ਪਿਛਲੀ ਜਿਹੜੀ ਅੱਜ ਤੋਂ ਸਰਕਾਰ ਕਾਂਗਰਸ ਦੀ ਸੀ, ਹੁੰਡਾ ਸਾਹਿਬ ਨੇ ਇੱਕ ਡੇਢ ਲਾਈਨ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਸੀ, ਉਹਨਾਂ ਨੇ ਕਿਹਾ ਕਿ ਅੱਜ ਤੋਂ ਲਾਗੂ ਹੋ ਗਈ, ਪਰ ਇੱਕ ਕਦਮ ਪੁੱਟਣਾ ਕਿ ਇੱਕ ਇੰਚ ਵੀ ਨਹੀਂ ਅਸੀਂ ਸਰਕੇ ਉਸ ਪਾਸੇ ਉਹਨੂੰ ਲਾਗੂ ਕਰਨ ਵਾਲੇ ਪਾਸੇ। ਅਸੀਂ ਲਗਾਤਾਰ ਅੰਦੋਲਨ ਚਲਾ ਰਹੇ ਔਰ ਚਲਾਉਂਦੇ ਰਹਾਂ,
ਲਗਾਤਾਰ ਅੰਦੋਲਨ ਚੱਲਦੇ ਆ ਔਰ ਚੱਲਦੇ ਰਹਿਣਗੇ ਲਗਾਤਾਰ। ਪ੍ਰਦੀਪ ਸਿਰਵਾ ਜੀ, ਤੁਹਾਡੀ ਪੂਰੀ ਟੀਮ ਬੜੀ ਊਰਜਾਵਾਨ ਹੈ ਨਾ, ਬੜਾ ਉਤਸ਼ਾਹ ਸਾਰੀ ਟੀਮ ਦੇ ਵਿੱਚ। ਮੈਂ ਤੁਹਾਡੇ ਸਾਰੇ ਫੈਸਟੀਵਲ ਦੇਖਿਆ, ਚਾਹੇ ਉਹ ਵਿਸਾਖੀ ਫੈਸਟੀਵਲ ਹੋਵੇ, ਚਾਹੇ ਉਹ ਨਾਟਕ ਫੈਸਟੀਵਲ ਹੋਵੇ, ਚਾਹੇ ਉਹ ਕਿਸੇ ਕਵਿਤਾ ਦਾ ਫੈਸਟੀਵਲ ਹੋਵੇ। ਬਹੁਤ ਛੋਟੇ ਛੋਟੇ ਪ੍ਰੋਗਰਾਮ ਪਰ ਬੜੇ ਅਰਥਪੂਰਨ ਪ੍ਰੋਗਰਾਮ ਹੁੰਦੇ, ਪਰ ਤੁਸੀਂ ਗਾਉਣੇ ਵੀ ਬਹੁਤ ਵਧੀਆ। ਸਾਡੇ ਦਰਸ਼ਕਾਂ ਲਈ ਇੱਕ ਟੱਪੇ ਤੁਹਾਡੇ ਬੜੇ ਮਸ਼ਹੂਰ ਹੈ, ਇੱਕ ਦੋ ਲੈਣਾ ਉਹ ਵੀ ਗੁਣਗੁਣਾ ਦਿਓ।
ਟੱਪੇ ਚਲੋ ਮੈਂ ਕੋਸ਼ਿਸ਼ ਕਰਦਾ, ਵੈਸੇ ਮੈਂ ਕੋਈ ਗਵੱਈਆ ਨਹੀਂ, ਔਰ ਮੈਂ ਫਿਰ ਵੀ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰ ਲੈਣਾ। ਇੱਕ ਤਾਂ ਮੈਨੂੰ ਜਿਹੜਾ ਮੇਰਾ ਪਸੰਦੀਦਾ ਟੱਪਾ ਹੈ ਉਹ
ਜੀ ਜੀ ਜੀ
ਕਿ ਮੇਰਾ ਨਹੀਂ ਹੈ ਲੇਕਿਨ ਪਸੰਦੀਦਾ, ਕਿ ਇੱਕ ਸੁਰਖ ਗੁਲਾਬ ਹੋਵੇ,
ਅਰੇ ਵਾਹ,
ਹੋ ਕੋਈ ਸੁਰਖ ਗੁਲਾਬ ਹੋਵੇ, ਅਗਲੇ ਜਹਾਨ ਜਾਈਏ ਸ਼ਾਲਾ ਉੱਥੇ ਵੀ ਪੰਜਾਬ ਹੋਵੇ, ਅਗਲੇ ਜਹਾਨ ਜਾਈਏ ਸ਼ਾਲਾ ਉੱਥੇ ਵੀ ਪੰਜਾਬ ਹੋਵੇ।
ਕਿਆ ਬਾਤ ਹੈ, ਕਿਆ ਬਾਤ ਹੈ ਜੀ।
ਅਸੀਂ ਲੋੜੀਆਂ ਗਾਉਂਦੇ ਹਾਂ, ਅਸੀਂ ਲੋੜੀਆਂ ਗਾਉਂਦੇ ਹਾਂ, ਦੀਵਾਲੀ ਤੇ ਗੁਰਪੁਰਬ ਰਲ ਮਿਲ ਕੇ ਮਨਾਉਂਦੇ ਹਾਂ।
ਕੀ ਬਾਤ ਹੈ, ਕੀ ਬਾਤ,
ਦੀਵਾਲੀ ਤੇ ਗੁਰਪੁਰਬ ਅਸੀਂ ਰਲ ਕੇ ਮਨਾਉਂਦੇ ਹਾਂ।
ਕੀ ਬਾਤ ਹੈ, ਰਲ ਕੇ ਮਨਾਉਂਦੇ ਹਾਂ, ਰਲ ਕੇ ਮਨਾਉਂਦੇ ਰਹਾਂਗੇ। ਸਦੇਵਾ ਸਾਹਿਬ, ਅੱਗੇ ਕੀ ਸ਼ਡਿਊਲ ਹੈ ਪੰਜਾਬੀ ਸਤਿਕਾਰ ਸਭਾ ਦਾ?
ਜੀ, ਪੰਜਾਬੀ
ਵਰਤਮਾਨ ਦੌਰ ਵਿੱਚ ਕੀ ਕਰ ਰਹੇ?
ਜੀ ਜੀ ਜੀ, ਪੰਜਾਬੀ ਸਤਿਕਾਰ ਸਭਾ ਦੇ ਜੋ ਟੀਚੇ, ਜਿੰਨੇ ਟੀਚੇ ਸਾਡੇ ਸੀ ਉਹੀ ਟੀਚੇ ਅੱਗੇ ਜਾਣਗੇ
ਜੀ।
ਰੂਪ ਬਦਲ ਦਿੱਤਾ ਗਿਆ ਹੈ, ਰੰਗ ਬਦਲ ਦਿੱਤਾ ਗਿਆ ਹੈ, ਪਰ ਉਹਦਾ ਜਿਹੜਾ ਸੈਂਸ ਹੈ, ਜਿਹੜਾ ਉਹਦਾ ਭਾਵ ਹੈ, ਜਿਹੜਾ ਇੱਕ ਮਕਸਦ ਹੈ ਸੁਨੇਹਾ ਪਹੁੰਚਾਉਣ ਦਾ, ਪੰਜਾਬੀ ਮਾਂ ਬੋਲੀ ਹੋਵੇ, ਪੰਜਾਬੀ ਸਾਹਿਤ ਹੋਵੇ, ਵਿਰਸਾ ਹੋਵੇ ਜਾਂ ਸੱਭਿਆਚਾਰ ਹੋਵੇ
ਜੀ,
ਇਹ ਚਾਰੋਂ ਜਿਹੜੇ ਕੰਮ ਹੈ ਲਗਾਤਾਰ ਅਸੀਂ ਜਾਰੀ, ਕਿਉਂਕਿ ਕਰੋਨਾ ਦਾ ਸੰਕਟ ਕਾਲ ਚੱਲ ਰਿਹਾ ਹੈ ਔਰ ਹਰ ਕਿਸੇ ਨੂੰ ਇਕੱਲਾ ਇਕੱਲਾ ਰਹਿਣਾ ਪੈ ਰਿਹਾ
ਜੀ।
ਔਰ ਅਸੀਂ ਪਿਛਲੇ ਕਰੀਬਨ 50 ਦਿਨਾਂ ਤੋਂ ਅਸੀਂ ਪ੍ਰੋਗਰਾਮ ਚਲਾ ਰਹੇ ਹਾਂ ਫੇਸਬੁੱਕ 'ਤੇ ਲਾਈਵ
ਜੀ,
ਉਹਦਾ ਅਸੀਂ ਨਾਮ ਰੱਖਿਆ ਪੰਜਾਬੀ ਸੱਥ।
ਅਰੇ ਵਾਹ,
ਉਹਦੇ 'ਚ ਬਹੁਤ ਸਾਰੇ ਲੇਖਕ, ਕਵੀ, ਗਵੱਈਏ ਵਧੀਆ ਵਧੀਆ ਪੰਜਾਬੀ ਦੇ, ਔਰ ਲਿਟਰੇਰੀ ਕੰਮ ਉਹਦੇ 'ਚ, ਔਰ ਹਜ਼ਾਰਾਂ ਲੋਕ ਜੁੜ ਰਹੇ ਹੈ, ਇਹ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਜਿਹੜੇ ਪਿਆਰ ਕਰਨ ਵਾਲੇ ਹੈ। ਮੈਂ ਅਕਸਰ ਇਹ ਕਹਿੰਦਾ
ਜੀ,
ਕਈ ਵਾਰੀ ਮੈਂ ਕਹਿੰਦਾ ਕਿ ਉਹ ਕਹਿੰਦੇ ਪੰਜਾਬੀ ਕੌਣ ਹੈ
ਜੀ,
ਅਸੀਂ ਕਹਿੰਦੇ ਜਿਹੜੇ ਪੰਜਾਬੀ ਮਾਂ ਬੋਲੀ ਨੂੰ ਆਪਦੀ ਮਾਂ ਮੰਨਦੇ ਉਹ ਸਾਰੇ ਪੰਜਾਬੀ ਹੈ
ਜੀ, ਜੀ।
ਇੱਥੇ ਕਿਤੇ ਜਾਤਾਂ ਮਜ਼ਹਬ ਧਰਮ ਨਹੀਂ ਖੜੇ,
ਬਿਲਕੁਲ।
ਔਰ ਮੈਂ ਤਾਂ ਇਸ ਤੋਂ ਅੱਗੇ ਵੱਧ ਕੇ ਕਹਿੰਦਾ ਕਿ ਜਿਹੜਾ ਭਾਸ਼ਾ ਹੁੰਦੀ ਉਹ ਕਿਸੇ ਧਰਮ ਦੀ ਭਾਸ਼ਾ ਨਹੀਂ ਹੁੰਦੀ
ਜੀ,
ਉਹ ਧਰਤ ਦੀ ਭਾਸ਼ਾ,
ਅਰੇ ਵਾਹ ਕੀ ਬਾਤ,
ਉਹ ਧਰਤੀ ਦੀ ਭਾਸ਼ਾ ਹੁੰਦੀ, ਉਸ ਖਿੱਤੇ ਨੂੰ ਰੀਪ੍ਰਜੈਂਟ ਕਰ ਰਹੀ ਹੁੰਦੀ ਹੈ ਭਾਸ਼ਾ। ਔਰ ਕਈ ਵਾਰੀ ਅਸੀਂ ਧਰਮਾਂ ਨਾਲ ਜੋੜ ਕੇ ਉਹਦਾ ਕਿਸੇ ਨਾ ਕਿਸੇ ਨੁਕਸਾਨ ਵੀ ਕਰ ਦਿੰਦੇ ਹਾਂ, ਅਸੀਂ ਕਹਿੰਦੇ ਫਲਾਣੇ ਧਰਮ ਦੀ
ਜੀ,
ਔਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਭਾਸ਼ਾ ਕੋਈ ਵੀ ਸਿੱਖ ਸਕਦਾ, ਜਿੰਨੀਆਂ ਭਾਸ਼ਾਵਾਂ ਜ਼ਿਆਦਾ ਆਉਣੀਆਂ ਆਉਣ ਸਭ ਨੂੰ ਵਧੀਆ ਗੱਲ ਹੈ, ਪਰ ਆਪਦੀ ਮਾਂ ਬੋਲੀ ਜ਼ਰੂਰ ਆਉਣੀ ਚਾਹੀਦੀ।
ਬਿਲਕੁਲ, ਆਪਣੀ ਮਾਂ ਬੋਲੀ ਜ਼ਰੂਰ ਆਉਣੀ ਚਾਹੀਦੀ। ਔਰ ਪੰਜਾਬੀ ਸੱਥ ਪ੍ਰੋਗਰਾਮ ਇੱਕ ਚਰਚਿਤ ਪ੍ਰੋਗਰਾਮ ਹੋ ਚੁੱਕਿਆ ਜੋ ਕਿ ਔਨਲਾਈਨ ਹੁੰਦਾ ਹੈ, ਉਸਦੇ ਕਨਵੀਨਰ ਹੀ ਕਹਾਂਗਾ ਸੁਰਜੀਤ ਸਿੰਘ ਸੇਡੀ ਸਾਹਿਬ ਸਾਡੇ ਨਾਲ ਨੇ, ਔਰ ਮੈਂ ਸੇਡੀ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਕਿ ਕਿੱਦਾਂ ਦਾ ਇਹ ਪ੍ਰੋਗਰਾਮ ਤੁਸੀਂ ਕਰ ਰਹੇ ਹੋ, ਔਰ ਅੱਜ ਤੱਕ ਕਿੰਨੇ ਐਪੀਸੋਡ ਇਸ ਪ੍ਰੋਗਰਾਮ ਦੇ ਕਰ ਚੁੱਕੇ ਹੋ?
ਸ਼ਾਹ ਸਾਹਿਬ ਕਿੱਦਾਂ ਕਰਦੇ, ਬਸ ਬੈਠੇ ਬੈਠੇ ਇੱਕ ਦਿਨ ਨਾ
ਜੀ
ਮੈਂ ਸਦੇਵਾ ਜੀ ਨੂੰ ਫੋਨ ਮਿਲਾਇਆ, ਅਤੇ ਮੈਂ ਕਿਹਾ ਸਦੇਵਾ ਸਾਹਿਬ ਆਪਾਂ ਕਿਉਂ ਨਾ ਕੁਛ ਇੱਦਾਂ ਦਾ, ਇਸ ਕਰੋਨਾ ਦੇ ਦੌਰ ਵਿੱਚ ਜਦੋਂ ਆਪਾਂ ਸਾਰੇ ਘਰਾਂ ਵਿੱਚ ਮਹਿਦੂਦ ਹਾਂ
ਜੀ ਜੀ ਜੀ,
ਕਿਤੇ ਤਾਲਾਬੰਦ ਹੋ ਕੇ ਰਹਿ ਗਏ ਹਾਂ, ਤਾਂ ਕਿਉਂ ਨਾ ਕੁਛ ਇੱਦਾਂ ਦਾ ਸ਼ੁਰੂ ਕੀਤਾ ਜੀ। ਹਾਂ ਸਿਰੜੀ ਸਾਹਿਬ ਕਰ ਲਓ, ਜਿਵੇਂ ਇਹਨਾਂ ਦਾ ਹਮੇਸ਼ਾ ਰਹਿੰਦਾ ਰਿਸਪੋਂਸ ਹੈ ਨਾ, ਅਤੇ ਉੱਥੋਂ ਸ਼ੁਰੂਆਤ ਹੋਈ। ਮੈਨੂੰ ਲੱਗਦਾ ਇਸ ਸਾਨੂੰ 2 ਮਹੀਨੇ ਤੋਂ ਉੱਤੇ ਸਮਾਂ ਹੋ ਚੁੱਕਿਆ ਹੈ।
ਬਿਲਕੁਲ, ਲੋਕਡਾਊਨ ਦੇ ਤਹਿਤ ਜਦੋਂ ਲੋਕ ਘਰਾਂ ਦੇ ਵਿੱਚ ਸੀ, ਜਦੋਂ ਲੋਕਾਂ ਦੇ ਜ਼ਹਿਨ ਦੇ ਵਿੱਚ,
4 ਮਈ ਤੋਂ ਅਸੀਂ ਸਟਾਰਟ,
4 ਮਈ ਤੋਂ ਇਹ ਸ਼ੁਰੂ ਕੀਤਾ, ਜਦੋਂ ਲੋਕਾਂ ਦੇ ਜ਼ਹਿਨ ਦੇ ਵਿੱਚ, ਲੋਕਾਂ ਦੇ ਦਿਮਾਗ ਦੇ ਵਿੱਚ ਟੈਨਸ਼ਨ ਸੀ ਵੀ ਕੀ ਕਰੀਏ। ਜਦੋਂ ਟੈਨਸ਼ਨ ਹੁੰਦੀ ਹੈ ਉਦੋਂ ਕਲਾ, ਲੇਖਕ, ਕਲਾਕਾਰ, ਫਨਕਾਰ, ਉਹਨਾਂ ਦਾ ਇੱਕ ਦਾਇਤਵ ਵੱਧ ਜਾਂਦਾ ਕਿ ਉਹ ਟੈਨਸ਼ਨ ਨੂੰ ਦੂਰ ਕੀਤਾ ਜਾਵੇ। ਤੁਸੀਂ ਕਵਿਤਾਵਾਂ ਨਾਲ, ਗੀਤਾਂ ਨਾਲ, ਸੰਗੀਤ ਨਾਲ, ਪੰਜਾਬੀ ਸੱਥ ਰਾਹੀਂ ਬਹੁਤ ਸਾਰਾ ਕੰਮ ਕੀਤਾ, ਔਰ ਇਹਦੇ ਵਿੱਚ ਬੜੇ ਮੰਨੇ ਪ੍ਰਮੰਨੇ ਗਾਇਕ, ਕਵੀਗਨ ਹਿੱਸਾ ਲੈ ਚੁੱਕੇ ਨੇ
ਜੀ।
ਪਰ ਸਿੱਡੀ ਸਾਹਿਬ, ਤੁਹਾਨੂੰ ਇਸ ਗੱਲ ਦੀਆਂ ਬਹੁਤ ਬਹੁਤ ਮੁਬਾਰਕਾਂ।
ਧੰਨਵਾਦ ਜੀ।
ਔਰ ਚਲਦੇ ਚਲਦੇ ਅਸੀਂ ਤੁਹਾਡੇ ਮੁਖਾਰਬਿੰਦ ਤੋਂ ਇੱਕ ਛੋਟੀ ਜਿਹੀ ਕਵਿਤਾ ਸੁਣਨਾ ਚਾਹੁੰਦੇ, ਉਸ ਤੋਂ ਬਾਅਦ ਅਸੀਂ ਸਮਅਪ ਕਰਾਂਗੇ ਪ੍ਰੋਗਰਾਮ।
ਜੀ ਸ਼ੁਕਰੀਆ। ਕਵਿਤਾ ਦਰਅਸਲ ਇੱਕ ਚਲੋ ਅਰਦਲੀ
ਜੀ,
ਇੱਕ ਨਾ ਇਹ ਦੌਰ ਜਿਹੜਾ ਮੈਨੂੰ ਐਂ ਲੱਗਦਾ ਵੀ ਬੰਦੇ ਨੂੰ ਮਸ਼ੀਨ ਬਣਾਇਆ ਜਾ ਰਿਹਾ
ਜੀ,
ਉਸੇ 'ਤੇ ਮਸ਼ੀਨਾਂ ਬੰਦੇ 'ਤੇ ਹਾਵੀ ਹੋ ਰਹੀਆਂ, ਪਰ ਬੰਦੇ ਦਾ ਕੋਈ ਵਿਕਲਪ ਨਹੀਂ
ਜੀ,
ਹੈ ਨਾ। ਅਰਦਲੀ ਉਸੇ ਢਾਲ ਦੀ ਕਵਿਤਾ ਹੈ। ਹੁਣ ਅਰਦਲੀ ਨਹੀਂ ਆਖੇਗਾ ਹਾਜ਼ਰ ਹੋ, ਉਸ ਦੀ ਥਾਂ 'ਤੇ ਬੋਲੇਗਾ ਲਾਊਡ ਸਪੀਕਰ। ਅਰਦਲੀ ਇੱਕ ਸਵਾਲ ਪੁੱਛਦਾ ਹੈ ਕਿ ਮੁਨਸਿਫਾਂ ਦੀ ਥਾਂ 'ਤੇ ਵੀ ਰੱਖ ਦਿੱਤੇ ਜਾਣਗੇ ਰੋਬੋਟ।
ਕਿਆ ਬਾਤ ਹੈ।
ਕਿ ਹਰ ਲੋੜ 'ਚੋਂ ਮਨਫੀ ਹੋ ਜਾਏਗਾ ਬੰਦਾ ਅਤੇ ਬਸ ਮਸ਼ੀਨਾਂ ਹੀ ਵਿਚਰਨਗੀਆਂ। ਹਾਂ ਇਹ ਵੀ ਦੱਸ ਹੀ ਦਿਓ ਉਦੋਂ ਸੁਪਨੇ ਕੌਣ ਵੇਖੇਗਾ।
ਓ ਮਾਏ ਕਿਆ ਬਾਤ ਹੈ, ਕਿਆ ਬਾਤ ਹੈ। ਇਹ ਵੀ ਦੱਸ ਦਿਓ ਕਿ ਉਦੋਂ ਸੁਪਨੇ ਕੌਣ ਵੇਖੇਗਾ। ਕਿਆ ਬਾਤ ਹੈ, ਕਿਆ ਬਾਤ ਹੈ। ਸੁਪਨੇ
ਜੀ,
ਔਰ ਸੁਪਨੇ ਬਹੁਤ ਜ਼ਰੂਰੀ ਨੇ ਸੇਠੀ ਸਾਹਿਬ
ਜੀ। ਔਰ ਇੱਥੇ ਇੱਕ ਗੱਲ ਹੋਰ ਜਿਹੜੀ ਆਖੀ, ਉਦੋਂ ਦੇਖੋ ਨਾ ਵੀ ਜਿਹੜੀ ਸਾਡਾ ਛੋਟਾ ਤਬਕਾ ਸਮਾਜ ਦਾ ਨਾ, ਉਹਨੂੰ ਕਿਤੇ ਮਨਫੀ ਕੀਤਾ ਜਾ ਰਿਹਾ, ਅਰਦਲੀ ਨੂੰ ਮਨਫੀ ਕਰ ਦਿੱਤਾ। ਫਿਰ ਸਵਾਲ ਅਰਦਲੀ ਪੁੱਛਦਾ ਹੈ ਕਿ ਮੁਨਸਿਫਾਂ ਦੀ ਥਾਂ 'ਤੇ ਵੀ ਰੱਖ ਦਿੱਤਾ ਜਾਏਗਾ ਰੋਬੋਟ। ਇਹ ਜਿਹੜੀ ਗੱਲ ਵੀ ਕਿਤੇ ਨਾ ਕਿਤੇ ਹੈ ਨਾ,
ਬਹੁਤ ਵੱਡੀ ਗੱਲ ਕੀਤੀ। ਔਰ ਬਹੁਤ ਵੱਡੀ ਗੱਲ ਹੈ ਕਿ ਸੁਪਨੇ ਕੌਣ ਵੇਖੇਗਾ। ਵਰਤਮਾਨ ਦੌਰ ਦੇ ਵਿੱਚ ਲੋਕ ਮਸ਼ੀਨੀ ਹੁੰਦੇ ਜਾ ਰਹੇ ਨੇ
ਜੀ,
ਔਰ ਮਸ਼ੀਨਾਂ ਕਦੇ ਸੁਪਨੇ ਨਹੀਂ ਦੇਖਦੀਆਂ ਹੁੰਦੀਆਂ, ਕਿਉਂਕਿ ਮਸ਼ੀਨਾਂ ਕੋਲ ਸੰਵੇਦਨਾਵਾਂ ਨਹੀਂ ਹੁੰਦੀਆਂ, ਮਸ਼ੀਨਾਂ ਕੋਲ ਭਾਵ ਨਹੀਂ ਹੁੰਦੇ। ਮਸ਼ੀਨ ਤਾਂ ਸਿਰਫ ਇੱਕ ਭੌਤਿਕ ਯੁੱਗ ਦੇ ਵਿੱਚ ਇੱਕ ਯੰਤਰ ਹੁੰਦਾ ਹੈ, ਔਰ ਬੰਦਾ ਯੰਤਰ ਨਾ ਬਣੇ ਬਲਕਿ ਬੰਦਾ ਤਾਂ ਬੰਦੇ ਨੂੰ ਪਛਾਣਨ ਵਾਲਾ ਮੰਤਰ ਬਣੇ
ਜੀ ਜੀ,
ਤਾਂ ਹੀ ਯੁੱਗ ਯੁਗੰਤਰ ਬਣਦਾ ਹੈ। ਦੱਸੋ ਬਹੁਤ ਵਧੀਆ ਸੇਠੀ ਸਾਹਿਬ, ਤੁਹਾਡੀਆਂ ਕਵਿਤਾਵਾਂ, ਸਚਦੇਵਾ ਸਾਹਿਬ ਤੁਹਾਡੀਆਂ ਗੱਲਾਂ ਬਾਤਾਂ, ਔਰ ਪੰਜਾਬੀ ਸਤਿਕਾਰ ਸਭਾ ਬਹੁਤ ਅੱਛਾ ਕੰਮ ਕਰ ਰਹੀ ਹੈ। ਔਰ ਮੈਂ ਜਿੰਨੇ ਵੀ ਸਾਡੇ ਸੁਣਨ ਵਾਲੇ ਨੇ ਉਹਨਾਂ ਨੂੰ ਕਹਾਂਗਾ ਕਿ ਫੇਸਬੁੱਕ 'ਤੇ ਲਾਈਵ ਜਦੋਂ ਹੁੰਦਾ ਹੈ, ਹਫ਼ਤੇ ਦੇ ਵਿੱਚ 2 ਵਾਰ ਸ਼ਨੀਵਾਰ ਅਤੇ ਐਤਵਾਰ ਹੁੰਦਾ ਹੈ, ਤਾਂ ਜ਼ਰੂਰ ਦੇਖਿਆ ਕਰੋ, ਸੁਣਿਆ ਕਰੋ, ਸਮਝਿਆ ਕਰੋ, ਚੰਗੀ ਗੱਲ ਨੂੰ ਪ੍ਰਮੋਟ ਕਰਿਆ ਕਰੋ, ਚੰਗੇ ਲਿਟਰੇਚਰ ਨੂੰ ਪ੍ਰਮੋਟ ਕਰਿਆ ਕਰੋ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਇਹ ਦੋਨਾਂ ਅਜ਼ੀਮ ਸ਼ਖਸੀਅਤਾਂ ਦਾ ਮੈਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ।
ਸ਼ੁਕਰੀਆ ਜੀ,
ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ। ਜ਼ਿੰਦਗੀ ਜ਼ਿੰਦਾਬਾਦ।